ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਸਤੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਜ਼ਬੂਰ। ਕੀ ਰੱਬ ਬੀਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਹੈ? ਜਵਾਬੀ ਪੜ੍ਹਾਈ, ਤਵਾਰੀਖ। ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ, ਉਹਦੇ ਤੋਂ ਦੁਆ ਕਰੋ, ਕੌਮਾਂ ਦੇ ਵਿਚਕਾਰ ਉਹਦੇ ਕੰਮਾਂ ਦਾ ਇਸ਼ਤਿਹਾਰ ਦੇਵੋ, ਉਹਦੇ ਹਜ਼ੂਰ ਗਾਓ, ਉਹਦੀ ਮਦਾ ਸਰਾਈ ਕਰੋ, ਉਹਦੇ ਅਜੀਬ ਕੰਮਾਂ ਦਾ ਚਰਚਾ ਕਰੋ, ਉਹਦੇ ਪਾਕ ਨਾਂ ਉੱਤੇ ਫਖਰ ਕਰੋ। ਜਿਹੜੇ ਰੱਬ ਦੇ ਤਾਲਬ ਨੇ ਉਹਨਾਂ ਦਾ ਦਿਲ ਖੁਸ਼ ਰਹੇ। ਤੁਸੀਂ ਉਹਦੇ ਅਜੀਬ ਕੰਮਾਂ ਨੂੰ ਜਿਹੜੇ ਉਹਨੇ ਕੀਤੇ ਅਤੇ ਉਹਦੇ ਮੌਜਜ਼ਿਆਂ ਅਤੇ ਉਹਦੇ ਮੂੰਹ ਦੇ ਆਇਨ ਨੂੰ ਯਾਦ ਰੱਖੋ। ਇਹ ਧਰਤੀ ਦੇ ਸਾਰੇ ਰਹਿਣ ਵਾਲਿਓ, ਖੁਦਾਵੰਦ ਦੇ ਹਜ਼ੂਰ ਗਾਓ, ਹਰ ਰੋਜ਼ ਉਹਦੀ ਮੁਕਤੀ ਦੀ ਖੁਸ਼ਖਬਰੀ ਦਿਓ, ਕੌਮਾਂ ਵਿੱਚ ਉਹਦੇ ਜਲਾਲ ਦਾ, ਸਾਰੇ ਲੋਕਾਂ ਵਿੱਚ ਉਹਦੇ ਅਜੀਬ ਕੰਮਾਂ ਨੂੰ ਬਿਆਨ ਕਰੋ। ਦਰਸੀ ਵਾਜ਼ ਬਾਈਬਲ ਵਿੱਚੋਂ ਇਸਤਸਨਾ। ਖੁਦਾਵੰਦ ਅਸਮਾਨ ਨੂੰ ਜਿਹੜਾ ਉਹਦਾ ਚੰਗਾ ਖਜ਼ਾਨਾ ਹੈ ਤੇਰੇ ਲਈ ਖੋਲ੍ਹ ਦੇਵੇਗਾ, ਭਾਈ ਤੇਰੇ ਮੁਲਕ ਵਿੱਚ ਵੇਲੇ ਨਾਲ ਮੀਂਹ ਵਰਾਏ, ਅਤੇ ਉਹ ਤੇਰੇ ਸਾਰੇ ਕੰਮਾਂ ਵਿੱਚ ਜਿਨ੍ਹਾਂ ਨੂੰ ਤੂੰ ਹੱਥ ਲਾਵੇਂਗਾ ਬਰਕਤ ਦੇਵੇਗਾ, ਅਤੇ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਵੇਂਗਾ ਪਰ ਖੁਦ ਕਰਜ਼ਾ ਨਹੀਂ ਲਵੇਂਗਾ। ਰੋਮੀਓ, ਵਾਹ, ਰੱਬ ਦੀ ਹਿਕਮਤ ਅਤੇ ਦੌਲਤ ਅਤੇ ਇਲਮ ਕਿੰਨਾ ਹੀ ਅਮੀਕ ਹੈ, ਉਹਦੇ ਫੈਸਲੇ ਕਿੰਨੇ ਅਦਰਾਕ ਤੋਂ ਪਰੇ ਅਤੇ ਉਹਦੀਆਂ ਰਾਵਾਂ ਕਿੰਨੀਆਂ ਬੇਨਿਸ਼ਾਨ ਨੇ, ਕਿਉਂ ਜੇ ਉਹਦੇ ਵੱਲੋਂ ਅਤੇ ਉਹਦੇ ਪਾਰੋਂ ਅਤੇ ਉਹਦੇ ਲਈ ਸਾਰੀਆਂ ਸ਼ੈਵਾਂ ਨੇ, ਉਹਦੀ ਤਾਰੀਫ ਹਮੇਸ਼ਾ ਤੀਕਰ ਹੁੰਦੀ ਰਹੇ। ਜ਼ਬੂਰ, ਰੱਬ ਦੇ ਰੱਥ 20,000 ਬਲਕਿ 10,000 ਨੇ, ਖੁਦਾਵੰਦ ਧੰਨ ਹੋਵੇ ਜਿਹੜਾ ਹਰ ਰੋਜ਼ ਸਾਡਾ ਬੋਝ ਚੁੱਕਦਾ ਹੈ, ਉਹੀ ਸਾਡੀ ਮੁਕਤੀ ਦੇਣ ਵਾਲਾ ਰੱਬ ਹੈ। ਖਰੂਜ, ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਮੈਂ ਬਣੀ ਇਸਰਾਈਲ ਦਾ ਬੁੜਬੜਾਣਾ ਸੁਣ ਲਿਆ ਹੈ, ਇਸ ਲਈ ਤੂੰ ਉਹਨਾਂ ਨੂੰ ਆਖ ਦੇ ਵੀ ਸ਼ਾਮ ਨੂੰ ਤੁਸੀਂ ਗੋਸ਼ਤ ਖਾਓਗੇ ਅਤੇ ਸੁਬਾਹ ਨੂੰ ਰੋਟੀ ਨਾਲ ਰੱਜੋਗੇ, ਅਤੇ ਤੁਸੀਂ ਜਾਣ ਲਵੋ ਵੀ ਮੈਂ ਖੁਦਾਵੰਦ ਤੁਹਾਡਾ ਰੱਬ ਵਾਂ। ਅਤੇ ਇੰਜ ਹੋਇਆ ਵੀ ਸ਼ਾਮ ਨੂੰ ਇੰਨੀਆਂ ਬਟੇਰਾਂ ਆਈਆਂ ਵੀ ਉਹਨਾਂ ਦੇ ਖੈਮਾ ਗਾਹ ਨੂੰ ਢੱਕ ਲਿਆ, ਅਤੇ ਸੁਬਾਹ ਨੂੰ ਖੈਮਾ ਗਾਹ ਦੇ ਆਲੇ ਦੁਆਲੇ ਤਰੇਲ ਪਈ ਹੋਈ ਸੀ, ਅਤੇ ਜਦੋਂ ਉਹ ਤਰੇਲ ਜਿਹੜੀ ਪਈ ਹੋਈ ਸੀ ਸੁੱਕ ਗਈ ਅਤੇ ਕੀ ਵੇਖਦੇ ਨੇ ਭਈ ਬੀਆਬਾਨ ਵਿੱਚ ਇੱਕ ਨਿੱਕੀ ਨਿੱਕੀ ਗੋਲ ਗੋਲ ਸ਼ੈ, ਅਜਿਹੀ ਜਿਵੇਂ ਭਈ ਪਾਲੇ ਦੇ ਦਾਣੇ ਹੁੰਦੇ ਨੇ, ਧਰਤੀ ਉੱਤੇ ਪਈ ਹੈ। ਬਨੀ ਇਸਰਾਈਲ ਉਹਨੂੰ ਵੇਖ ਕੇ ਆਪਸ ਵਿੱਚ ਆਖਣ ਲੱਗੇ, ਮਨ, ਕਿਉਂ ਜੇ ਉਹ ਨਹੀਂ ਜਾਣਦੇ ਸੀ ਭਈ ਉਹ ਕੀ ਹੈ। ਫਿਰ ਮੂਸਾ ਨੇ ਆਖਿਆ, ਭਈ ਉਹ ਰੋਟੀ ਹੈ ਜਿਹੜੀ ਖੁਦਾਵੰਦ ਨੇ ਤੁਹਾਡੇ ਖਾਣ ਨੂੰ ਦਿੱਤੀ ਹੈ, ਇਸ ਲਈ ਖੁਦਾਵੰਦ ਦਾ ਇਹ ਹੁਕਮ ਹੈ ਭਈ ਤੁਸੀਂ ਉਹਨੂੰ ਆਪਣੇ ਆਪਣੇ ਖਾਣ ਦੀ ਮਿਕਦਾਰ ਦੇ ਮੁਤਾਬਕ, ਯਾਨੀ ਆਪਣੇ ਬੰਦਿਆਂ ਦੀ ਗਿਣਤੀ ਦੇ ਮੁਤਾਬਕ 20 ਕਸ ਇੱਕ ਉਮਰ ਜਮ੍ਹਾਂ ਕਰੋ, ਅਤੇ ਹਰ ਬੰਦਾ ਉਨੇ ਹੀ ਬੰਦਿਆਂ ਲਈ ਜਮ੍ਹਾਂ ਕਰੇ ਜਿੰਨੇ ਉਹਦੇ ਡੇਰੇ ਵਿੱਚ ਹੋਣ। ਬਨੀ ਇਸਰਾਈਲ ਨੇ ਇੰਝ ਹੀ ਕੀਤਾ, ਅਤੇ ਕਿਸੇ ਨੇ ਬਹੁਤਾ ਅਤੇ ਕਿਸੇ ਨੇ ਘੱਟ ਜਮ੍ਹਾਂ ਕੀਤਾ, ਅਤੇ ਜਦੋਂ ਉਹਨਾਂ ਨੇ ਉਹਨੂੰ ਉਮਰ ਨਾਲ ਨਾਪਿਆ ਅਤੇ ਜਿੰਨੇ ਬਹੁਤਾ ਜਮ੍ਹਾਂ ਕੀਤਾ ਸੀ ਉਹਨੇ ਕੁਝ ਬਹੁਤਾ ਨਾ ਪਾਇਆ, ਅਤੇ ਉਹਦਾ ਜਿੰਨੇ ਘੱਟ ਜਮ੍ਹਾਂ ਕੀਤਾ ਸੀ ਘੱਟ ਨਾ ਹੋਇਆ, ਉਹਨਾਂ ਵਿੱਚੋਂ ਹਰ ਇੱਕ ਨੇ ਉਹਦੀ ਖਾਣ ਦੀ ਮਿਕਦਾਰ ਦੇ ਮੁਤਾਬਕ ਜਮ੍ਹਾਂ ਕੀਤਾ ਸੀ। ਖਰੂਜ, ਫਿਰ ਬਨੀ ਇਸਰਾਈਲ ਦੀ ਸਾਰੀ ਜਮਾਤ ਨਸੀਨ ਦੇ ਜੰਗਲ ਤੋਂ ਟੁਰੀ ਅਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਕ ਸਫ਼ਰ ਕਰਦੀ ਹੋਈ ਰੈਫਾਦੀਮ ਵਿੱਚ ਆ ਕੇ ਡੇਰਾ ਕੀਤਾ। ਉੱਥੇ ਉਹਨਾਂ ਲੋਕਾਂ ਨੂੰ ਪੀਣ ਨੂੰ ਪਾਣੀ ਨਾ ਮਿਲਿਆ। ਉੱਥੇ ਉਹ ਲੋਕ ਮੂਸਾ ਨਾਲ ਲੜਾਈ ਕਰਕੇ ਆਖਣ ਲੱਗੇ, ਭਈ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ, ਭਈ ਤੁਸੀਂ ਮੇਰੇ ਨਾਲ ਕਿਉਂ ਲੜਦੇ ਹੋ ਅਤੇ ਖੁਦਾਵੰਦ ਨੂੰ ਕਿਉਂ ਅਜ਼ਮਾਉਂਦੇ ਹੋ? ਉੱਥੇ ਉਹਨਾਂ ਲੋਕਾਂ ਨੂੰ ਬੜੀ ਤਰੇਹ ਲੱਗੀ, ਇਸ ਲਈ ਉਹ ਲੋਕ ਮੂਸਾ ਅੱਗੇ ਬੜਬੜਾਉਣ ਲੱਗੇ ਅਤੇ ਆਖਿਆ, ਵੀ ਤੂੰ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਡੰਗਰਾਂ ਨੂੰ ਤਰਿਆਇਆ ਮਰਨ ਲਈ ਸਾਨੂੰ ਕਿਉਂ ਮੁਲਕੇ ਮਿਸਰ ਤੋਂ ਕੱਢ ਲਿਆਇਆ? ਮੂਸਾ ਨੇ ਖੁਦਾਵੰਦ ਅੱਗੇ ਫਰਿਆਦ ਕਰਕੇ ਆਖਿਆ, ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ? ਉਹ ਤਾਂ ਹੁਣੇ ਹੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਲੋਕਾਂ ਦੇ ਅੱਗੇ ਹੋ ਕੇ ਟੁਰ ਅਤੇ ਬਣੀ ਇਸਰਾਇਲ ਦੇ ਬਜ਼ੁਰਗਾਂ ਵਿੱਚੋਂ ਕੁਝ ਨੂੰ ਆਪਣੇ ਨਾਲ ਲੈ ਲਾ ਅਤੇ ਜਿਸ ਸੋਟੀ ਨਾਲ ਤੂੰ ਦਰਿਆ ਉੱਤੇ ਮਾਰਿਆ ਸੀ ਉਹਨੂੰ ਆਪਣੇ ਹੱਥ ਵਿੱਚ ਲੈਂਦਾ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੋਰੈਬ ਦੀ ਚਟਾਨ ਉੱਤੇ ਖਲੋਤਾ ਰਵਾਂਗਾ ਅਤੇ ਤੂੰ ਉਸ ਚਟਾਨ ਉੱਤੇ ਮਾਰੀ ਅਤੇ ਉਹਦੇ ਵਿੱਚੋਂ ਪਾਣੀ ਨਿਕਲੇਗਾ, ਭਈ ਇਹ ਲੋਕ ਪੀਣ। ਇਸ ਲਈ ਮੂਸਾ ਨੇ ਬਣੀ ਇਸਰਾਇਲ ਦੇ ਬਜ਼ੁਰਗਾਂ ਦੇ ਸਾਹਮਣੇ ਇੰਝ ਹੀ ਕੀਤਾ ਅਤੇ ਉਹਨੇ ਉਸ ਥਾਂ ਦਾ ਨਾਮ ਮਤਸਾ ਅਤੇ ਮਰੀਬਾ ਰੱਖਿਆ, ਕਿਉਂ ਜੇ ਬਣੀ ਇਸਰਾਇਲ ਨੇ ਉੱਥੇ ਲੜਾਈ ਕੀਤੀ ਅਤੇ ਇਹ ਆਖ ਕੇ ਖੁਦਾਵੰਦ ਦਾ ਇਮਤਿਹਾਨ ਲਿਆ, ਭਈ ਖੁਦਾਵੰਦ ਸਾਡੇ ਵਿਚਕਾਰ ਹੈ ਏ ਜਾਂ ਨਹੀਂ। ਯਸਾਇਆ, ਅਤੇ ਖੁਦਾਵੰਦ ਹਮੇਸ਼ਾ ਤੇਰੀ ਰਹਿਨੁਮਾਈ ਕਰੇਗਾ ਅਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਅਤੇ ਤੇਰੀ ਹੱਡੀਆਂ ਨੂੰ ਤਾਕਤ ਬਖਸ਼ੇਗਾ। ਇਸ ਲਈ ਤੂੰ ਸਰਾਬ ਬਾਗ ਵਾਂਗਰ ਹੋਵੇਗਾ ਅਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਮੱਤੀ, ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਅਤੇ ਕਮਜ਼ੋਰੀ ਤੋਂ ਦੂਰ ਕਰਦਾ ਰਿਹਾ। ਮੱਤੀ, ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ। ਮੱਤੀ, ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਉਹ ਬੀਜਦੇ ਨੇ, ਨਾ ਉਹ ਵਾਢੀ ਕਰਦੇ ਨੇ, ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਹੈ। ਕੀ ਤੁਸੀਂ ਉਹਨਾਂ ਨਾਲੋਂ ਬਹੁਤੀ ਕਦਰ ਨਹੀਂ ਰੱਖਦੇ? ਜੰਗਲੀ ਸੋਸਣ ਦੇ ਦਰੱਖਤਾਂ ਨੂੰ ਧਿਆਨ ਨਾਲ ਵੇਖੋ, ਭਈ ਉਹ ਕਿਵੇਂ ਵੱਧਦੇ ਨੇ। ਉਹ ਨਾ ਮਿਹਨਤ ਕਰਦੇ ਨੇ, ਨਾ ਕੱਤਦੇ ਨੇ, ਫਿਰ ਵੀ ਮੈਂ ਤੁਹਾਨੂੰ ਆਖਦਾ ਵਾਂ, ਭਈ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਤਰ੍ਹਾਂ ਮੁਲੱਬਸ ਨਹੀਂ ਸੀ। ਯੋਹਾਨਾ, ਸੁਬਾਹ ਹੁੰਦਿਆਂ ਹੀ ਯਸੂ ਕੰਢੇ ਉੱਤੇ ਆ ਖਲੋਤਾ, ਪਰ ਚੇਲਿਆਂ ਨੇ ਉਹਨੂੰ ਨਾ ਪਛਾਣਿਆ, ਭਈ ਇਹ ਯਸੂ ਹੀ ਏ। ਇਸ ਲਈ ਯਸੂ ਨੇ ਉਹਨਾਂ ਨੂੰ ਆਖਿਆ, ਬੱਚੋ, ਤੁਹਾਡੇ ਕੋਲ ਕੁਝ ਖਾਣ ਨੂੰ ਹੈ? ਉਹਨਾਂ ਨੇ ਜਵਾਬ ਦਿੱਤਾ, ਨਹੀਂ। ਉਹਨੇ ਉਹਨਾਂ ਨੂੰ ਆਖਿਆ, ਕਿਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋ ਅਤੇ ਫੜੋਗੇ। ਇਸ ਲਈ ਉਹਨਾਂ ਨੇ ਜਾਲ ਸੁੱਟਿਆ ਅਤੇ ਮੱਛੀਆਂ ਦੀ ਕਸਰਤ ਦੇ ਪਾਰੋਂ ਫਿਰ ਖਿੱਚ ਨਾ ਸਕੇ। ਮਿਸਾਲ, ਮਸ਼ਵਰਤ ਅਤੇ ਹਮਾਇਤ ਮੇਰੀਆਂ ਨੇ, ਫਹਿਮ ਮੈਂ ਹੀ ਹਾਂ, ਮੇਰੇ ਵਿੱਚ ਕੁਦਰਤ ਏ, ਦੌਲਤ ਅਤੇ ਇੱਜ਼ਤ ਮੇਰੇ ਨਾਲ ਨੇ, ਬਲਕਿ ਦਾਇਮੀ ਦੌਲਤ ਅਤੇ ਸਦਾਕਤ ਵੀ। ਮੇਰਾ ਫਲ ਸੋਨੇ ਤੋਂ ਬਲਕਿ ਕੁੰਦਨ ਤੋਂ ਵੀ ਚੰਗਾ ਏ ਅਤੇ ਮੇਰਾ ਹਾਸਲ ਖਾਲਸ ਚਾਹੁੰਦੀ ਏ। ਮੈਂ ਸਦਾਕਤ ਦੀ ਰਾਹ ਅਤੇ ਇਨਸਾਫ ਦੀਆਂ ਰਾਹਾਂ ਉੱਤੇ ਟੁਰਦੀ ਹਾਂ, ਤਾਂ ਜੋ ਮੈਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਮਾਲ ਦੇ ਵਾਰਸ ਬਣਾਵਾਂ ਅਤੇ ਉਹਨਾਂ ਦੇ ਖਜ਼ਾਨਿਆਂ ਨੂੰ ਭਰ ਦੇਵਾਂ। ਫਿਲਪੀਓ, ਮੇਰਾ ਰੱਬ ਆਪਣੀ ਦੌਲਤ ਦੇ ਮੁਤਾਬਕ ਜਲਾਲ ਨਾਲ ਮਸੀਹ ਯਸੂ ਵਿੱਚ ਤੁਹਾਡੀ ਹਰ ਮੁਹਤਾਜੀ ਦੂਰ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਰੱਬ ਲਾਮੁਤਨਾਹੀ ਇਕੱਲਾ ਹਯਾਤੀ, ਮਵਾਦ, ਰੂਹ ਜਾਂ ਜਿੰਦ ਇਨਸਾਨ ਨੂੰ ਸ਼ਾਮਿਲ ਕਰਕੇ ਕਾਇਨਾਤ ਦੀ ਇਕੱਲੀ ਜ਼ਹਾਨਤ ਹੈ। ਸਵਾਲ, ਮਵਾਦ ਕੀ ਏ? ਜਵਾਬ, ਮਵਾਦ ਉਹ ਏ ਜਿਹੜਾ ਅਬਦੀ ਏ ਅਤੇ ਨੇਸਤ ਹੋਣ ਅਤੇ ਮੁਖਾਲਫਤ ਤੋਂ ਬਚਿਆ ਏ। ਸੱਚਿਆਈ, ਹਯਾਤੀ ਅਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਇਸਤੇਮਾਲ ਕਰਦਾ ਹੈ। ਈਮਾਨ, ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਅਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ, ਜਿਹੜੀ ਅਕਲ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਇਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ, ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਏ। ਕ੍ਰਿਸਚਨ ਸਾਇੰਸ ਵਿੱਚ ਮਵਾਦ ਨੂੰ ਰੂਹ ਸਮਝਿਆ ਜਾਂਦਾ ਏ, ਜਦਕਿ ਕ੍ਰਿਸਚਨ ਸਾਇੰਸ ਦੇ ਮੁਖਾਲਫ ਮਵਾਦ ਨੂੰ ਮਾਦਾ ਮੰਨਦੇ ਨੇ। ਉਹ ਮਾਦੇ ਨੂੰ ਕਿਸੇ ਸ਼ਾਇਦ ਦੇ ਤੌਰ ਦੇ ਉੱਤੇ ਅਤੇ ਕਰੀਬ ਕਰੀਬ ਸਿਰਫ ਇੱਕ ਹੀ ਸ਼ੈਅ ਸਮਝਦੇ ਨੇ ਅਤੇ ਉਹਨੂੰ ਅਜਿਹੀ ਸ਼ੈਅ ਸਮਝਦੇ ਨੇ ਜਿਹੜੀ ਅਦਮ ਵਾਂਗਰ ਰੂਹ ਰੱਖਦੀ ਹੋਵੇ ਜਾਂ ਜਿਹੜੀ ਰੋਜ਼ਾਨਾ ਦੇ ਤਜਰਬਿਆਂ ਤੋਂ ਤਲਫ ਕਰ ਦਿੱਤੀ ਗਈ ਹੋਵੇ। ਕ੍ਰਿਸ਼ਚਨ ਸਾਇੰਸ ਇਹਦੇ ਬਿਲਕੁਲ ਉਲਟ ਨਜ਼ਰੀਆ ਰੱਖਦੀ ਹੈ। ਰੂਹੀ ਇਕੱਲਾ ਮਵਾਦ ਹੈ, ਯਾਨੀ ਦੀਦਾ ਅਤੇ ਨਾ ਦੀਦਾ ਲਾਮਹਿਦੂਦ ਰੱਬ। ਰੂਹਾਨੀ ਅਤੇ ਅਬਦੀ ਸਾਰੀਆਂ ਸ਼ੈਵਾਂ ਹਕੀਕੀ ਨੇ, ਮਾਦੀ ਅਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਪਦਾਇਸ਼ 1:11 ਅਤੇ ਰੱਬ ਨੇ ਆਖਿਆ, ਧਰਤੀ ਘਾਹ ਅਤੇ ਬੀਜਦਾਰ ਬੂਟੀਆਂ ਨੂੰ ਅਤੇ ਫਲਦਾਰ ਦਰਖਤਾਂ ਨੂੰ, ਜਿਹੜੇ ਆਪਣੀ ਆਪਣੀ ਜਿਨਸ ਦੇ ਮੁਤਾਬਕ ਵਧਣ ਅਤੇ ਜਿਹੜੇ ਧਰਤੀ ਉੱਤੇ ਆਪਣੇ ਆਪ ਵਿੱਚ ਬੀਜ ਰੱਖਣ ਉਗਾਵੇ। ਅਤੇ ਇੰਝ ਹੀ ਹੋਇਆ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਕੁਵਤ ਦੀ ਅਕਾਸੀ ਕਰਦਾ ਹੈ, ਜਿਹੜਾ ਸਿਆਣ ਦੀਆਂ ਕਸੀਰ ਸੂਰਤਾਂ ਨੂੰ ਦੁਬਾਰਾ ਪੈਦਾ ਕਰਦਾ ਹੈ ਅਤੇ ਮੁਰੱਕਬ ਖਿਆਲ ਯਾਨੀ ਇਨਸਾਨ ਦੀ ਵੱਧਦੀ ਹੋਈ ਤਾਦਾਦ ਉੱਤੇ ਹੁਕਮਰਾਨੀ ਕਰਦਾ ਹੈ। ਦਰਖਤ ਅਤੇ ਬੂਟੀ ਖੁਦ ਦੀ ਕਿਸੇ ਪੈਦਾਵਾਰੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਸ ਸਿਆਣ ਦੇ ਪਾਰੋਂ ਮੁਨਕਸ ਹੁੰਦੇ ਨੇ ਜਿਹਦੇ ਵਿੱਚ ਸਭ ਕੁਝ ਸ਼ਾਮਲ ਹੈ। ਇੱਕ ਮਾਦੀ ਜੱਗ ਫਾਨੀ ਸਿਆਣ ਅਤੇ ਇਨਸਾਨ ਨੂੰ ਖਾਲਕ ਦਾ ਮਫਹੂਮ ਦਿੰਦਾ ਹੈ। ਸਾਇੰਸੀ ਇਲਾਹੀ ਤਖਲੀਕ ਲਾਫਾਨੀ ਸਿਆਣ ਅਤੇ ਰੱਬ ਦੇ ਤਖਲੀਕ ਕਰਦਾ ਸੰਸਾਰ ਦਾ ਐਲਾਨ ਕਰਦੀ ਹੈ। ਲਾਮੁਤਨਾਹੀ ਸਿਆਣ ਅਬਦੀਅਤ ਦੇ ਜ਼ਿਹਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਅਤੇ ਉਹਨਾਂ ਉੱਤੇ ਹਕੂਮਤ ਕਰਦੀ ਹੈ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਅਤੇ ਆਰਟ ਅਤੇ ਇਨਸਾਨ ਅਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਹੈ। ਤਖਲੀਕ ਹਮੇਸ਼ਾ ਤੋਂ ਜ਼ਾਹਿਰ ਹੁੰਦੀ ਹੈ ਅਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਿਰ ਹੋਣਾ ਜਾਰੀ ਰੱਖਣਾ ਚਾਹੀਦਾ ਹੈ। ਇਨਸਾਨੀ ਫਹਿਮ ਇਸ ਜ਼ਹੂਰ ਨੂੰ ਉਲਟ ਕਰ ਦਿੰਦਾ ਹੈ ਅਤੇ ਖਿਆਲਾਂ ਨੂੰ ਮਾਦੀ ਆਖਦਾ ਹੈ। ਇਸ ਲਈ ਗਲਤ ਤਸ਼ਰੀਹ ਦੇ ਨਾਲ ਇਲਾਹੀ ਖਿਆਲ ਇਨਸਾਨੀ ਜਾਂ ਮਾਦੀ ਅਕੀਦੇ ਦੇ ਮਿਆਰ ਤੀਕਰ ਡਿੱਗਦਾ ਵਿਖਾਲੀ ਦਿੰਦਾ ਹੈ, ਜਿਹਨੂੰ ਮਾਦੀ ਇਨਸਾਨ ਆਖਿਆ ਜਾਂਦਾ ਹੈ। ਪਰ ਬੀਜ ਇਹਦੇ ਅੰਦਰ ਹੀ ਹੈ, ਬਸ ਇੰਝ ਹੀ ਜਿਵੇਂ ਇਲਾਹੀ ਸਿਆਣ ਸਭ ਕੁਝ ਹੈ ਅਤੇ ਸਭ ਕੁਝ ਪੈਦਾ ਕਰਦੀ ਹੈ, ਜਿਵੇਂ ਸਿਆਣ ਕਸੀਰ ਕਰਨ ਵਾਲੀ ਹੈ ਅਤੇ ਸਿਆਣ ਦਾ ਲਾਮੁਤਨਾ ਹੀ ਖਿਆਲ ਇਨਸਾਨ ਅਤੇ ਸੰਸਾਰ ਦੀ ਪੈਦਾਵਾਰ ਹੈ। ਵਾਹਦ ਜ਼ਹਾਨਤ ਜਾਂ ਸੋਚ ਦਾ ਮਵਾਦ ਇੱਕ ਬੀਜ ਜਾਂ ਇੱਕ ਫੁੱਲ ਰੱਬ ਹੈ ਜਿਹੜਾ ਇਹਦਾ ਖਾਲਕ ਹੈ। ਸਿਆਣ ਸਾਰਿਆਂ ਦੀ ਜਾਨ ਹੈ। ਸਿਆਣ ਹਯਾਤੀ, ਸੱਚਿਆਈ ਅਤੇ ਮੁਹੱਬਤ ਹੈ ਜਿਹੜੀ ਸਾਰਿਆਂ ਉੱਤੇ ਹਕੂਮਤ ਕਰਦੀ ਹੈ। ਜਾਨ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਹੈ ਅਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਹੈ ਅਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਇਨਸਾਨ ਦੇ ਨਾਲ ਰੱਬ ਦੇ ਸਾਇੰਸੀ ਤਾਲੁਕ ਵਿੱਚ ਅਸੀਂ ਵੇਖਦੇ ਹਾਂ ਵੀ ਜਿਹੜਾ ਕੋਈ ਇੱਕ ਨੂੰ ਬਰਕਤ ਦਿੰਦਾ ਹੈ ਉਹ ਸਾਰਿਆਂ ਨੂੰ ਬਰਕਤ ਦਿੰਦਾ ਹੈ, ਜਿਵੇਂ ਯਿਸੂ ਨੇ ਰੋਟੀਆਂ ਅਤੇ ਮੱਛੀਆਂ ਦੇ ਪਾਰੋਂ ਜ਼ਾਹਿਰ ਕੀਤਾ ਭਈ ਮੁਹੱਈਆ ਕਰਨ ਦਾ ਵਸੀਲਾ ਰੂਹ ਏ ਨਾ ਕਿ ਮਾਦਾ। ਰੂਹ ਮੁਨਾਸਬ ਤੌਰ 'ਤੇ ਹਰ ਸ਼ੈਅ ਨੂੰ ਰਝਾਉਂਦਾ ਅਤੇ ਮਲਬੂਸ ਕਰਦਾ ਹੈ। ਜਦੋਂ ਇਹ ਰੂਹਾਨੀ ਮਖਲੂਕ ਦੀ ਲਾਈਨ ਵਿੱਚ ਇੰਝ ਸ਼ਫਕਤ ਦੇ ਨਾਲ ਰੱਬ ਦੀ ਪਦਰੀਅਤ ਅਤੇ ਮਮਤਾ ਵਿਖਾਉਂਦਿਆਂ ਹੋਏ ਜ਼ਾਹਰ ਹੁੰਦਾ ਹੈ। ਕੀ ਸਾਨੂੰ ਕਿਸੇ ਫੁਹਾਰੇ ਦੇ ਸਾਹਮਣੇ ਮਿੰਨਤ ਕਰਨੀ ਚਾਹੀਦੀ ਹੈ ਜਿਹੜਾ ਸਾਡੀ ਉਮੀਦ ਤੋਂ ਬਹੁਤਾ ਪਾਣੀ ਦੇ ਰਿਹਾ ਹੋਵੇ? ਨਾ ਆਖੀ ਹੋਈ ਤਾਂਘ ਸਾਨੂੰ ਸਾਰੀ ਵਜੂਦੀਅਤ ਅਤੇ ਫਜ਼ਲ ਦੇ ਮੰਬਾ ਦੇ ਹੋਰ ਨੇੜੇ ਲਿਜਾਂਦੀ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਹੈ। ਧਰਤੀ ਰੱਬ ਦੇ ਹੁਕਮ ਉੱਤੇ ਇਨਸਾਨ ਦੇ ਵਰਤਨ ਲਈ ਖੁਰਾਕ ਪੈਦਾ ਕਰਦੀ ਹੈ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਅਤੇ ਪੀਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਅਤੇ ਮਾਂ ਹੈ ਉਹਨੂੰ ਸਮਝਦਿਆਂ ਹੋਏ ਭਈ ਉਹ ਇੰਝ ਹੀ ਇਨਸਾਨ ਨੂੰ ਖੁਰਾਕ ਅਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਹੈ ਜਿਵੇਂ ਉਹ ਸੋਸਣ ਦੇ ਫੁੱਲਾਂ ਨਾਲ ਕਰਦਾ ਹੈ। ਮਸੀਹ ਸੱਚਾਈ ਬਸ਼ਰ ਨੂੰ ਉਸ ਵੇਲੇ ਤੀਕਰ ਆਰਜ਼ੀ ਖੁਰਾਕ ਅਤੇ ਕੱਪੜੇ ਫਰਾਹਮ ਕਰਦਾ ਹੈ ਜਦੋਂ ਤੀਕਰ ਮਾਦਾ ਨਮੂਨੇ ਦੇ ਨਾਲ ਤਬਦੀਲ ਹੋ ਕੇ ਗਾਇਬ ਨਹੀਂ ਹੋ ਜਾਂਦਾ ਅਤੇ ਰੂਹਾਨੀ ਤੌਰ 'ਤੇ ਮਲਬੂਸ ਅਤੇ ਰੱਜ ਜਾਂਦਾ ਹੈ। ਮੁਕੱਦਸ ਪਲੂਸ ਆਖਦਾ ਹੈ, ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ। ਯਿਸੂ ਨੇ ਆਖਿਆ, ਇਹ ਛੋਟੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਵੀ ਤੁਹਾਨੂੰ ਬਾਦਸ਼ਾਹੀ ਦੇਵੇ। ਇਹੀ ਸੱਚਿਆਈ ਕ੍ਰਿਸ਼ਚਨ ਸਾਇੰਸ ਹੈ। ਕਿਉਂ ਜੇ ਸੱਚਿਆਈ ਲਾਮਹਿਦੂਦ ਗਲਤੀ ਨੂੰ ਅਦਮ ਸਮਝਿਆ ਜਾਣਾ ਚਾਹੀਦਾ ਹੈ, ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਿਕ ਹੈ, ਗਲਤੀ ਸੱਚਾਈ ਦੇ ਖਿਲਾਫ ਕੋਈ ਤਾਕਤ ਨਹੀਂ ਰੱਖਦੀ। ਆਪਣੇ ਤਾਲਬੇ ਇਲਮਾਂ ਨੂੰ ਸੱਚਾਈ ਦੇ ਕਾਦਰ ਮੁਤਲਿਕ ਦੀ ਤਾਲੀਮ ਦਿਓ, ਜਿਹੜਾ ਗਲਤੀ ਦੀ ਕਮਜ਼ੋਰੀ ਨੂੰ ਬਿਆਨ ਕਰਦਾ ਹੈ। ਇਲਾਹੀ ਕਾਦਰ ਮੁਤਲਿਕ ਦੀ ਸਮਝ ਇੱਥੋਂ ਤੀਕਰ ਪਈ ਇੱਕ ਦਰਜੇ ਉੱਤੇ ਡਰ ਨੂੰ ਤਬਾਹ ਕਰ ਦਿੰਦੀ ਹੈ ਅਤੇ ਪੈਰਾਂ ਨੂੰ ਸੱਚਾਈ ਦੀ ਰਾਹ ਉੱਤੇ ਟੋਰਦੀ ਹੈ, ਉਸ ਰਾਹ ਉੱਤੇ ਜਿਹੜੀ ਹੱਥਾਂ ਦੇ ਬਗੈਰ ਬਣੇ ਹੋਏ ਘਰ ਵੱਲ ਲੈ ਜਾਂਦੀ ਹੈ, ਯਾਨੀ ਅਸਮਾਨਾਂ ਉੱਤੇ ਅਬਦੀ ਘਰ ਵੱਲ। ਇਲਾਹੀ ਮੁਹੱਬਤ ਮੇਰਾ ਚੁਪਾਨ ਹੈ, ਮੈਨੂੰ ਕਮੀ ਨਾ ਹੋਵੇਗੀ। ਮੁਹੱਬਤ ਮੈਨੂੰ ਹਰੀ ਹਰੀ ਚਰਾਗਾਵਾਂ ਵਿੱਚ ਬਿਠਾਉਂਦਾ ਹੈ। ਮੁਹੱਬਤ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਹੈ। ਮੁਹੱਬਤ ਮੇਰੀ ਜਾਨ ਰੂਹਾਨੀ ਫਹਿਮ ਨੂੰ ਬਹਾਲ ਕਰਦਾ ਹੈ। ਮੁਹੱਬਤ ਮੈਨੂੰ ਆਪਣੇ ਨਾਂ ਦੀ ਖਾਤਰ ਸਦਾਕਤ ਦੀਆਂ ਰਾਹਾਂ ਉੱਤੇ ਲੈ ਟੁਰਦਾ ਹੈ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੇਰਾ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਮੁਹੱਬਤ ਮੇਰੇ ਨਾਲ ਹੈ। ਮੁਹੱਬਤ ਦਾ ਅਸਾ ਅਤੇ ਮੁਹੱਬਤ ਦੀ ਲਾਠੀ ਤੋਂ ਮੈਨੂੰ ਤਸੱਲੀ ਹੈ। ਮੁਹੱਬਤ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਂਦਾ ਹੈ। ਮੁਹੱਬਤ ਨੇ ਮੇਰੇ ਸਿਰ ਉੱਤੇ ਤੇਲ ਮਲਿਆ ਹੈ, ਮੇਰਾ ਪਿਆਲਾ ਭਰ ਜਾਂਦਾ ਹੈ। ਯਕੀਨਨ ਭਲਿਆਈ ਅਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ। ਮੈਂ ਹਮੇਸ਼ਾ ਮੁਹੱਬਤ ਦੇ ਘਰ ਵਿੱਚ ਸ਼ੌਰ ਵਿੱਚ ਸਕੂਨਤ ਕਰਾਂਗਾ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਅਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵਰ ਕਰਨਾ ਠੀਕ ਨਹੀਂ ਵੀ ਯਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾ ਰਿਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।